ਤੁਸੀਂ ਹੋ SBS ਪੰਜਾਬੀ ਦੇ ਨਾਲ।
ਐਲਬਨੀਜ਼ੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਸਥਾਈ ਸੁਰੱਖਿਆ ਵੀਜ਼ਾ ਤੇ ਲਗਭਗ 20,000 ਸ਼ਰਨਾਰਥੀ ਹੁਣ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਮੁੜ ਵਸਣ ਲਈ ਅਰਜ਼ੀ ਦੇ ਸਕਣਗੇ। ਲੇਬਰ ਨੇ ਅਸਥਾਈ ਸੁਰੱਖਿਆ ਵੀਜ਼ਿਆਂ ਦੇ ਖਾਤਮੇ ਨੂੰ ਇੱਕ ਚੋਣ ਵਾਅਦਾ ਬਣਾਇਆ ਸੀ, ਪਰ ਸ਼ਰਨਾਰਥੀ ਕਾਰਕੁਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕ ਅਜੇ ਵੀ ਸ਼ਸ਼ੋ ਪੰਜ ਵਿੱਚ ਹਨ ਤੇ ਸੰਘੀ ਵਿਰੋਧੀ ਧਿਰ ਚੇਤਾਵਨੀ ਦੇ ਰਹੀ ਹੈ ਕਿ ਇਹ ਲੋਕਾਂ ਦੇ ਤਸਕਰਾਂ ਨੂੰ ਆਪਣੇ ਕੰਮਕਾਜ ਨੂੰ ਵਧਾਉਣ ਲਈ ਲੁਭਾਵੇਗੀ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਉਬੈਦੁੱਲਾ ਮਹਿਕ 2013 ਵਿੱਚ ਅਫਗਾਨਿਸਤਾਨ ਤੋਂ ਭੱਜ ਕੇ ਆਇਆ ਸੀ ਜਦੋਂ ਉਹ ਤਾਲਿਬਾਨ ਦਾ ਨਿਸ਼ਾਨਾ ਬਣ ਗਿਆ ਸੀ। ਉਹ ਪਿਛਲੇ 10 ਸਾਲਾਂ ਤੋਂ ਦੁਵਿਧਾ ਵਿੱਚ ਹੈ। ਉੱਤਰੀ ਖੇਤਰ ਵਿੱਚ ਨਜ਼ਰਬੰਦੀ ਵਿੱਚ 2 ਮਹੀਨੇ ਬਿਤਾਉਣ ਤੋਂ ਬਾਅਦ ਉਸ ਨੂੰ 2017 ਵਿੱਚ ਸੇਫ ਹੈਵਨ ਐਂਟਰਪ੍ਰਾਈਜ਼ ਵੀਜ਼ਾ ਦਿੱਤਾ ਗਿਆ ਸੀ, ਜਿਸ ਨੇ ਉਸ ਨੂੰ ਉਸ ਦੇ ਪਰਿਵਾਰ ਤੋਂ ਵੱਖ ਕਰ ਦਿੱਤਾ ਅਤੇ ਉਸ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਅਣਗਿਣਤ ਮੌਕਿਆਂ ਤੋਂ ਰੋਕ ਦਿੱਤਾ। ਅਸਥਾਈ ਜਾਂ ਸੁਰੱਖਿਅਤ ਪਨਾਹਗਾਹ ਵੀਜ਼ੇ 'ਤੇ ਸ਼੍ਰੀ ਮਹਿਕ ਵਰਗੇ ਲਗਭਗ 20,000 ਸ਼ਰਨਾਰਥੀਆਂ ਨੂੰ ਹੁਣ ਸਟੇਟਸ ਵੀਜ਼ਾ ਦੇ ਨਵੇਂ ਰੈਗੂਲੇਸ਼ਨ ਦੇ ਤਹਿਤ ਸਥਾਈ ਨਿਵਾਸ ਦਿੱਤਾ ਜਾਵੇਗਾ। ਸ਼੍ਰੀ ਮਹਿਕ ਦਾ ਕਹਿਣਾ ਹੈ ਕਿ ਉਹ ਐਲਬਨੀਜ਼ੀ ਸਰਕਾਰ ਦੇ ਇਸ ਐਲਾਨ ਬਾਰੇ ਮਿਸ਼ਰਤ ਭਾਵਨਾਵਾਂ ਮਹਿਸੂਸ ਕਰਦੇ ਹਨ।
When I heard the news, it was amazing. You know, all my every bloody organ in my body was hopeful and happy, but then it came with a grain of salt. So I quickly thought, what are the conditions? How long are we, you know, talking about? What is the process looking like? And when am I going to be able to sort of, you know, get the visa and be able to sort of be off the hook, so I don't have to apply for permission to travel somewhere, and then I'm not getting that permission at all, and you know, my family is away and they're literally crying and want me and I'm not there.
ਸ਼੍ਰੀ ਮਹਿਕ ਆਪਣੇ ਘਰ ਤੋਂ ਭੱਜਿਆ ਜਦੋਂ ਤਾਲਿਬਾਨ ਨੇ ਉਸ ਦੀ ਸੁਰੱਖਿਆ ਨੂੰ ਖਤਰਾ ਬਣਨਾ ਸ਼ੁਰੂ ਕਰ ਦਿੱਤਾ। ਤਾਲਿਬਾਨ ਦੇ ਇੱਕ ਮੈਂਬਰ ਦੁਆਰਾ ਉਸ ਨੂੰ ਗਿੱਟੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਕਿਉਂਕਿ ਉਸ ਨੂੰ ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਉਸ ਦੇ ਵੱਖ ਵੱਖ ਕਾਰਜਾਂ ਕਾਰਨ ਖਤਰੇ ਵਜੋਂ ਦੇਖਿਆ ਜਾਂਦਾ ਸੀ। ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਕਾਨਫਰੰਸ ਵਿੱਚ ਅਫਗਾਨਿਸਤਾਨ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਸ਼੍ਰੀ ਮਹਿਕ ਨੇ ਕਿਹਾ ਕਿ ਆਸਟ੍ਰੇਲੀਆ ਹੀ ਇੱਕ ਅਜਿਹਾ ਦੇਸ਼ ਸੀ ਜਿੱਥੇ ਉਹ ਬਚ ਕੇ ਜਾ ਸਕਦਾ ਸੀ।
I never believed or thought in a million years that I would end up in a situation where my own human rights will be violated and I will be not able to do anything about it, even not raise my voice. I wanted to remain in my country. I wanted to work for Afghanistan. I wanted to work for the people of Afghanistan. But the situation became unbearable, and it was really an emergency that I had to go somewhere. And from Indonesia, the only place that I could go to was Australia.
ਸੈਰਾ ਡੇਲ ਸਿਡਨੀ ਵਿੱਚ ਸ਼ਰਨਾਰਥੀ ਸਲਾਹ ਅਤੇ ਕੇਸਵਰਕ ਸੇਵਾ ਵਿੱਚ ਕੇਂਦਰ ਦੀ ਡਾਇਰੈਕਟਰ ਅਤੇ ਪ੍ਰਿੰਸੀਪਲ ਸੋਲੀਸਿਟਰ ਹੈ। ਉਹ ਕਹਿੰਦੀ ਹੈ ਕਿ ਜਿੱਥੇ ਉਹ ਘੋਸ਼ਣਾ ਦਾ ਸਵਾਗਤ ਕਰਦੀ ਹੈ ਉੱਥੇ ਉਹ ਲੋਕ ਬਹੁਤ ਚਿੰਤਤ ਹਨ ਜੋ ਸਾਲਾਂ ਤੋਂ ਸੁਰੱਖਿਆ ਤੋਂ ਵਾਂਝੇ ਹਨ।
I can't tell you the number of calls I've received since 10:30 last night, and the first question being, are you sure this is real? This community has had to ride so many roller coasters. They've been told repeatedly what they cannot do, what they will be denied, that they will not be staying in Australia. And whilst we celebrate today, that is quite difficult to accept and overcome 10 years of being told no.
ਫਾਸਟ ਟਰੈਕ ਪ੍ਰਣਾਲੀ 2014 ਵਿੱਚ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਸਕਾਟ ਮੋਰਿਸਨ ਦੁਆਰਾ ਉਹਨਾਂ ਸਾਰੇ ਲੋਕਾਂ ਲਈ ਲਾਗੂ ਕੀਤੀ ਗਈ ਸੀ ਜਿਨ੍ਹਾਂ ਨੇ ਉਸ ਸਾਲ ਜਨਵਰੀ ਤੋਂ ਪਹਿਲਾਂ ਸਮੁੰਦਰੀ ਰਸਤੇ ਤੋਂ ਸ਼ਰਨ ਮੰਗੀ ਸੀ। ਇਸ ਨਿਯਮ ਦੇ ਤਹਿਤ ਜਾਰੀ ਕੀਤੇ ਗਏ ਅਸਥਾਈ ਵੀਜ਼ਿਆਂ ਦਾ ਮਤਲਬ ਸੀ ਕਿ 31,000 ਲੋਕ ਦੁਵਿਧਾ ਵਿੱਚ ਰਹਿ ਗਏ ਸਨ ਜੋ ਆਸਟ੍ਰੇਲੀਆ ਵਿੱਚ ਪੂਰੀ ਸੁਰੱਖਿਆ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਸ਼੍ਰੀਮਤੀ ਡੇਲ ਦਾ ਕਹਿਣਾ ਹੈ ਕਿ ਸਿਸਟਮ ਨੇ ਪਰਿਵਾਰਾਂ ਤੋਂ ਵੱਖ ਹੋਏ ਅਤੇ ਰੁਜ਼ਗਾਰ ਅਤੇ ਹੋਰ ਬੁਨਿਆਦੀ ਮਨੁੱਖੀ ਅਧਿਕਾਰਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਲੋਕਾਂ ਲਈ ਬਹੁਤ ਦੁੱਖ ਅਤੇ ਚਿੰਤਾ ਪੈਦਾ ਕੀਤੀ ਹੈ.
The only fast element of fast track was the requirements of applicants to respond when the department requested as such. The department was never needing to respond quickly. There was never any promises of fast processing. It was simply just that people had to respond when the department required. This entire system over the past decade has been one with riddled with unfairness and injustice. And today's announcement is a step in the right direction, restoring dignity and humane legal processes.
10,000 ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲੇ ਅਜਿਹੇ ਹਨ ਜੋ ਸੁਰੱਖਿਆ ਵੀਜ਼ਾ ਲਈ ਸਿੱਧੇ ਤੌਰ ਤੇ ਅਪਲਾਈ ਨਹੀਂ ਕਰ ਸਕਦੇ. ਉਹਨਾਂ ਦਾ ਇੱਕੋ ਇੱਕ ਵਿਕਲਪ ਹੈ ਕਿ ਉਹ ਆਪਣੇ ਮਾਮਲੇ ਵਿੱਚ ਦਖਲ ਦੇਣ ਲਈ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕਰਨ. ਈਅਨ ਰਿੰਟੋਲ ਰੈਫਿਊਜੀ ਐਕਸ਼ਨ ਕੋਅਲੀਸ਼ਨ ਦਾ ਬੁਲਾਰਾ ਹੈ ਅਤੇ ਕਹਿੰਦਾ ਹੈ ਕਿ ਲੇਬਰ 8 ਮਹੀਨੇ ਪਹਿਲਾਂ ਫਾਸਟ ਟਰੈਕ ਪ੍ਰਕਿਰਿਆ ਨੂੰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ. ਉਹ ਕਹਿੰਦਾ ਹੈ ਕਿ ਉਹਨਾਂ ਨੂੰ ਫਾਸਟ ਟਰੈਕ ਐਪਲੀਕੇਸ਼ਨਸ ਦੇ ਤਹਿਤ ਰੱਦ ਕੀਤੇ ਗਏ ਲੋਕਾਂ ਦੀ ਸੁਰੱਖਿਆ ਲਈ ਕਾਰਵਾਈ ਕਰਨੀ ਚਾਹੀਦੀ ਹੈ. ਨਾਲ ਹੀ ਉਹ ਜਿਹੜੇ ਅਜੇ ਵੀ ਮੈਨਸ ਜਾਂ ਨਾਰੂ ਵਿੱਚ ਨਜ਼ਰਬੰਦ ਹਨ ਜਾਂ ਜਿਨ੍ਹਾਂ ਨੂੰ ਉਹਨਾਂ ਕੇਂਦਰਾਂ ਤੋਂ ਆਸਟ੍ਰੇਲੀਆ ਲਿਜਾਇਆ ਗਿਆ ਹੈ.
Is to provide permanent visas for all those people. I think the Labor is running scared of their own rhetoric. They're scared of the coalition attacking them over the possibility of boats arriving. We've been through that kind of scaremongering. Labor's got a majority in parliament. It's got community support for the changes that are needed. They should bite the bullet and provide the permanent protection that so many people need.
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸੰਸਦ ਦੇ ਪ੍ਰਸ਼ਨ ਕਾਲ ਦੌਰਾਨ ਹੋਰ ਕਿਸ਼ਤੀਆਂ ਦੀ ਆਮਦ ਤੇ ਚਿੰਤਾਵਾਂ ਵੱਲ ਇਸ਼ਾਰਾ ਕੀਤਾ.
My questions to the Prime Minister are referred to the government's decision to abolish temporary protection visas when Prime Minister Kevin Rudd took a similar decision in 2008. The result was more than 800 boats and 1,200 deaths at sea. Has the government received any warnings from agencies, officials, experts or foreign governments that this decision could lead to an increase in people smuggling arrivals?
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਸਥਾਈ ਵੀਜ਼ਾ ਉਹਨਾਂ ਲੋਕਾਂ ਲਈ ਰਾਖਵਾਂ ਹੈ ਜਿਨ੍ਹਾਂ ਕੋਲ 14 ਫਰਵਰੀ 2023 ਤੋਂ ਪਹਿਲਾਂ ਅਸਥਾਈ ਅਤੇ ਸੁਰੱਖਿਆ ਪਨਾਹਗਾਹ ਵੀਜ਼ਾ ਲਈ ਅਰਜ਼ੀਆਂ ਸਨ ਜਾਂ ਉਹਨਾਂ ਸ਼ਰਨਾਰਥੀਆਂ ਲਈ ਜੋ 2013 ਦੇ ਅਖੀਰ ਵਿੱਚ ਸਰਹੱਦ ਸੁਰੱਖਿਆ ਅਭਿਆਨ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਸਨ.
Australia's Operation Sovereign Borders policy architecture remains unchanged. We've continued to operate on that basis. What we have done, though, is to not leave people in limbo who have been in Australia for a decade or more. This only applies to people
the Deputy
from
Leader of the
2013
opposition.
Or before.
ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਇਲਜ਼ ਨੇ ਪ੍ਰਧਾਨ ਮੰਤਰੀ ਦੇ ਜਵਾਬ ਨੂੰ ਇਸ ਗੱਲ ਤੇ ਜ਼ੋਰ ਦੇ ਕੇ ਦੁਹਰਾਇਆ ਕਿ ਇਹ ਘੋਸ਼ਣਾ ਆਖਿਰਕਾਰ ਉਹਨਾਂ ਲਈ ਹੈ ਜਿਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ. ਸਰਕਾਰ ਨੂੰ ਉਮੀਦ ਹੈ ਕਿ ਅਰਜ਼ੀ ਜਮ੍ਹਾਂ ਕਰਨ ਦੇ 12 ਮਹੀਨਿਆਂ ਦੇ ਅੰਦਰ ਸਟੇਟਸ ਵੀਜ਼ਾ ਦਾ ਸਿੱਟਾ ਨਿਕਲ ਜਾਵੇਗਾ. ਨਵੇਂ ਸਥਾਈ ਵੀਜ਼ੇ ਤੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ, ਰਹਿਣ ਅਤੇ ਅਧਿਐਨ ਕਰਨ ਦੇ ਨਾਲ ਨਾਲ ਮੈਡੀਕੇਅਰ ਵਰਗੇ ਸਿਹਤ ਸੰਭਾਲ ਲਾਭਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ. ਪਰਿਵਾਰਕ ਵੀਜ਼ਾ ਧਾਰਾ ਅਧੀਨ ਸਥਾਈ ਨਿਵਾਸ ਲਈ ਯੋਗ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਮੁਫ਼ਤ ਯਾਤਰਾ ਕਰਨ ਦਾ ਮੌਕਾ ਵੀ ਮਿਲੇਗਾ. ਮਹਿਦੀ ਪਹਿਲੀ ਵਾਰ 2013 ਵਿੱਚ ਅਫਗਾਨਿਸਤਾਨ ਤੋਂ ਆਸਟ੍ਰੇਲੀਆ ਭੱਜ ਕੇ ਆਇਆ ਸੀ ਜਦੋਂ ਉਹ ਸਿਰਫ 15 ਸਾਲਾਂ ਦਾ ਸੀ ਅਤੇ ਉਸ ਨੂੰ 2016 ਵਿੱਚ ਇੱਕ ਅਸਥਾਈ ਵੀਜ਼ਾ ਦਿੱਤਾ ਗਿਆ ਸੀ ਜਿਸ ਦੀ ਮਿਆਦ 3 ਸਾਲ ਬਾਅਦ ਖਤਮ ਹੋ ਗਈ ਸੀ. ਉਹ ਕਹਿੰਦਾ ਹੈ ਕਿ ਉਹ ਇੱਕ ਦਹਾਕੇ ਤੋਂ ਵੱਖ ਰਹਿਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਦੁਬਾਰਾ ਦੇਖਣ ਦੀ ਸੰਭਾਵਨਾ ਮਿਲਣ ਤੇ ਰਾਹਤ ਮਹਿਸੂਸ ਕਰਦਾ ਹੈ.
In past 10 years, I have just only met them for 42 days. That's it. And it is really hard to see their pictures. They are getting old and I did not get a chance to spend the time with them. And just say them that thank you for everything in like in face to face or just being beside them and helping them. It is this permanent visa will allow me just to be with them or just even though we can reunite.
ਮੇਰੇ ਲਈ ਇਹ ਅਪਣੱਤ ਦੀ ਭਾਵਨਾ ਬਾਰੇ ਹੈ। ਉਹ ਆਪਣੀ ਕਾਰੋਬਾਰੀ ਡਿਗਰੀ ਪੂਰੀ ਕਰਨ ਤੋਂ ਬਾਅਦ ਫੌਜ ਵਿੱਚ ਕੰਮ ਕਰਨ ਲਈ ਅਪਲਾਈ ਕਰਨ ਦਾ ਸੁਪਨਾ ਲੈਂਦਾ ਹੈ, ਪਰ ਫਿਲਹਾਲ ਉਹ ਖੁਸ਼ ਹੈ ਕਿ ਉਹ ਆਸਟ੍ਰੇਲੀਆ ਨੂੰ ਆਪਣਾ ਘਰ ਕਹਿੰਦਾ ਹੈ।
I came here as a minor and now I am an adult. So it is a 10-year long journey. It will be just a piece of paper that changes my status like from temporary to protection visa, but now that piece of paper that shows permanent visa, it will show I belong here. It will give me the sense of belonging in this community. Yeah, it is really exciting.
ਸ਼੍ਰੀ ਮਹਿਕ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਤੋਂ ਆਪਣੇ ਪਰਿਵਾਰ ਦਾ ਸਮਰਥਨ ਕਰਨ ਨੇ ਉਸ ਨੂੰ ਹਨੇਰੇ ਦੇ ਸਮੇਂ ਵਿੱਚ ਦ੍ਰਿੜ ਰਹਿਣ ਲਈ ਸ਼ਕਤੀ ਦਿੱਤੀ ਹੈ।
Other people with low resilience would lose themselves straight away, and it has been times over the past 10 years that I nearly lost the hope, but luckily I didn't lose my life because that family kept me alive, the responsibility. Otherwise, you know who would just stay for unknown time in the future with always continuously being told that there's no way for you to be settled in Australia. You're a second class citizen. You're not getting a job. You're not getting nothing.
ਅਨਿਸ਼ਚਿਤਤਾ ਦੀ ਸਥਿਤੀ ਵਿੱਚ ਰਹਿ ਰਹੇ ਹਜ਼ਾਰਾਂ ਹੋਰਾਂ ਵਾਂਗ ਸ਼੍ਰੀ ਮਹਿਕ ਦਾ ਸਰਕਾਰ ਲਈ ਇੱਕੋ ਸੰਦੇਸ਼ ਹੈ।
There is a lot of pain. There is a lot of heartache. There is a lot of grief. And there is so much depression, and it led to so many different things and so many people. Instead of having a healthy community, you have people, drug addicts, or being on prescribed drugs, or being in a psychic care or whatever. So that is an unhealthy community. So this has happened to us. We were quiet. Nobody heard us because we were scared. We couldn't talk. So just make it simple and easy and, you know, be kind.
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸਹਾਇਤਾ ਦੀ ਲੋੜ ਹੈ ਤਾਂ ਬਿਯੋਨ ਬਲੂ ਨੂੰ 1300-22-46-36 ਤੇ ਕਾਲ ਕਰੋ ਜਾਂ ਲਾਈਫਲਾਈਨ ਨੂੰ 1311-14 ਤੇ ਸੰਪਰਕ ਕਰੋ। ਇਹ ਜਾਣਕਾਰੀ SBS ਨਿਊਜ਼ ਦੀ ਕੈਟਰੀਓਨਾ ਸਟੇਰਾਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।